ਕਹਿੰਦੇ ਲੈਣਿਆ ਫਿਰ ਤਾਂ ਲੈਣਾ ਅਤੇ ਅਸੀਂ ਤੇਰਾ ਦੇਣਾ। ਬੇਅੰਤ ਗੁਰਸਿੱਖ ਮਿਲੇ ਸੀ, ਕਿਸੇ ਨੂੰ ਪਹਿਲਾਂ ਕਿਹਾ ਹੀ ਨਹੀਂ ਸੀ ਆਪਨੇ, ਕਿਉਂਕਿ ਅਜੇ ਦੀਵੇ ਦੇ ਵਿੱਚ ਤੇਲ ਸੀਗਾ, ਬੱਤੀ ਸੀਗੀ, ਦੀਵਾ ਸੀਗਾ, ਜਗਦਾ ਦੀਵਾ ਅਜੇ ਸਾਹਮਣੇ ਨਹੀਂ ਸੀ ਆਇਆ ਵੀ ਇਹ ਜਗ ਜਾਵੇ। ਸੋ ਹੁਣ ਆਪਦੇ ਸਾਹਮਣੇ ਜਗਦਾ ਦੀਵਾ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਆਏ ਅਤੇ ਜੋਤ ਦੇ ਨਾਲ ਜੋਤ ਲੱਗੀ, ਇੱਕ ਰੂਪ ਹੋ ਗਏ। ਹਰ ਵਕਤ ਆਪ ਸੇਵਾ 'ਚ ਰਿਹਾ ਕਰਦੇ ਸੀ, ਸੌਣਾ ਭੁੱਲ ਗਏ, ਸਰੀਰ ਕ੍ਰਿਸ਼ ਹੋ ਗਿਆ, ਗੜਵਾ ਚੱਕਣਾ ਔਖਾ ਹੋ ਗਿਆ। ਐਸੀ ਸੇਵਾ ਆਪਣੇ ਘੋਰ ਤਪ 3 ਸਾਲ ਸੰਤ ਸੇਵਾ ਦਾ ਕੀਤਾ ਅਤੇ ਉਸ ਵੇਲੇ ਜਦੋਂ ਆਪਦੀ ਉਮਰ ਅਜੇ 25 ਸਾਲ ਦੀ ਸੀ, ਮਹਾਂਪੁਰਸ਼ਾਂ ਨੇ ਸਰੀਰ ਛੱਡਤਾ ਅਤੇ ਆਪ ਟੱਕੀ ਦੇ ਵਿੱਚ ਆਏ ਹੋਏ ਨੇ, ਜਿੱਥੇ ਹੁਣ ਅੱਜ ਕੱਲ੍ਹ ਡੰਗਰ ਬੰਨਦੇ ਆ, ਇੱਥੇ ਬੜੀ ਟੱਕੀ ਹੁੰਦੀ ਸੀ ਪਰਲੇ ਪਾਸੇ ਜਿੱਥੇ ਖੂਹ ਹੈ, ਇੱਥੋਂ ਦੀ ਕੋਈ ਨਹੀਂ ਸੀ ਲੰਘਦਾ ਹੁੰਦਾ, ਨਾਨਕੇ ਸੀ ਮੇਰੇ ਇੱਧਰ ਮਸੂਰੀ, ਅਸੀਂ ਵਿੱਚੀ ਲੰਘ ਕੇ ਜਾਂਦੇ ਹੁੰਦੇ। ਉੱਥੇ ਥਾਈਂ 2 ਬੰਦੇ ਨਾਲ ਲਿਆਉਣੇ ਵੀ ਭਾਈ ਟੱਕੀ ਨਗਾ ਜਾਓ, ਕਿਤੇ ਉੱਥੇ ਚੋਰ ਡਾਕੂ ਨਾ ਕੋਈ ਪੈ ਜਾਵੇ। ਸੋ 2-4 ਬੰਦਿਆਂ ਨੇ ਗੰਡਾਸੀਆਂ ਲੈ ਕੇ ਨਾਲ ਤੁਰਨਾ ਅਤੇ ਜਦੋਂ ਟੱਕੀ ਲੰਘ ਜਾਣੀ, ਪੁਲ ਨਹਿਰ ਲੰਘਾ ਦਿੱਤੀ, ਫਿਰ ਵਾਪਸ ਮੁੜਿਆ ਕਰਦੇ ਸੀ। ਉਸ ਟੱਕੀ ਦੇ ਵਿੱਚ ਆ ਕੇ ਆਪਣੇ ਆਸਣ ਲਾ ਲਿਆ, ਕੋਈ ਛੰਨ ਨਹੀਂ ਹੈ, ਕੁਛ ਨਹੀਂ ਹੈ, ਰਲੇ ਮੈਦਾਨ ਦਰੱਖਤਾਂ ਦੇ ਥੱਲੇ ਬੈਠ ਜਾਂਦੇ ਨੇ ਅਤੇ ਨਹਿਰ ਵਿੱਚ ਇਸ਼ਨਾਨ ਕਰ ਲੈਂਦੇ ਨੇ। ਕਛਹਿਰਾ ਇੱਕੋ ਹੀ ਆ, ਉਹ ਤੇਲ ਪਿਆ ਪੁਆਇਆ ਹੀ ਸੁੱਕ ਜਾਂਦਾ, ਚੋਲਾ ਇੱਕੋ ਹੈ, ਉਸ ਨੂੰ ਧੋ ਕੇ ਸੁੱਕਣਾ ਪਾਉਂਦੇ ਨੇ, ਉਹੀ ਪੈ ਜਾਂਦਾ। ਕਈ ਦਿਨ ਲੰਘ ਗਏ, ਪ੍ਰਸ਼ਾਦ ਪਾਣੀ ਦਾ ਬੰਦੋਬਸਤ ਕੋਈ ਨਹੀਂ। ਇੱਕੋ ਹੀ ਪ੍ਰੇਮੀ ਆਇਆ, ਉਹਨੇ ਕਿਹਾ ਵੀ ਸੰਤ ਸੇਵਾ ਕਰਦੇ ਨੇ, 2 ਮਹਾਂਪੁਰਸ਼ ਸੀ, ਉਹਨੇ ਲਿਆ ਕੇ ਉੱਥੇ ਘੜਾ ਰੱਖ ਦਿੱਤਾ। ਕੋਈ ਹੋਰ ਪ੍ਰੇਮੀ ਆਇਆ, ਚੰਗਾ ਸੀ ਸਰਦਾਰ ਪੁੱਜਦਾ, ਉਹਨੇ ਕਿਹਾ ਨਲਕਾ ਲਵਾ ਦਈਏ, ਸੰਤ ਇਸ਼ਨਾਨ ਕਿੱਥੇ ਕਰਦੇ ਹੋਣੇ ਆ, ਉਹਨੇ ਨਲਕਾ ਲਾ ਦਿੱਤਾ, ਪ੍ਰਵਿਰਤੀ ਬਦਲਣੀ ਸ਼ੁਰੂ ਹੋ ਗਈ। ਸੋ ਹੁੰਦੇ ਹੁੰਦੇ ਸੰਗਤ ਆਉਣੀ ਸ਼ੁਰੂ ਹੋ ਗਈ। ਇੱਕ ਦਿਨ ਦੀ ਗੱਲ, ਸੰਗਤ ਆ ਗਈ, ਲਾਂਗਰੀ ਸਿੰਘ ਨੇ ਪ੍ਰਸ਼ਾਦ ਤਿਆਰ ਕਰਿਆ ਅਤੇ ਮਹਾਂਪੁਰਸ਼ ਕਹਿੰਦੇ ਪ੍ਰਸ਼ਾਦਾ ਕੀ ਕਰਨਾ, ਪ੍ਰਸ਼ਾਦ ਇਹ ਵਰਤਾ ਦਿਓ। 2 ਕਿਲੋ ਦਾ ਪ੍ਰਸ਼ਾਦ ਤਿਆਰ ਕਰ ਲਿਆ ਅਤੇ ਉੱਧਰੋਂ ਕਿੰਨੀ ਸੰਗਤ ਆ ਗਈ। ਜਦੋਂ ਸੰਗਤ ਦੇਖੀ ਲਾਂਗਰੀ ਸਿੰਘ ਨੇ, ਅਤੇ ਮਹਾਰਾਜ ਜੀ ਦੇ ਕੋਲ ਆਇਆ, ਛੋਟਿਆਂ ਕੋਲ, ਕਹਿਣ ਲੱਗਿਆ ਵੀ ਸੰਗਤ ਬਹੁਤ ਆ ਗਈ ਮਹਾਰਾਜ, ਹੁਣ ਕੀ ਕਰਾਂ ਮੈਂ, ਇਹ ਤਾਂ ਪੂਰਾ ਨਹੀਂ ਪੈਣਾ ਹੈ ਅਤੇ ਹੁਕਮ ਰਾਸ਼ਨ ਵੀ ਕੋਈ ਨਹੀਂ ਹੈ, ਜਿਹੜਾ ਸੀਗਾ ਉਹ ਪਕਾ ਤਾ ਸਾਰੇ। ਬਾਬਾ ਜੀ ਕਹਿਣ ਲੱਗੇ, ਪ੍ਰੇਮੀਆਂ, ਇਹ ਤਾਂ ਗੁਰੂ ਦਾ ਲੰਗਰ ਹੈ, ਕਦੇ ਗੁਰੂ ਨਾਨਕ ਦਾ ਲੰਗਰ ਵੀ ਤੋੜ ਚਾਹੁੰਦਾ ਹੁੰਦਾ, ਇਹ ਤਾਂ ਆਦਮੀ ਦਾ ਮਨ ਥੋੜ੍ਹ ਚ ਹੁੰਦਾ ਤਾਂ ਆਉਂਦਾ, ਨਹੀਂ ਨਹੀਂ ਆਉਂਦਾ ਹੁੰਦਾ, ਇਹ ਤਾਂ ਵੱਧਦਾ ਹੀ ਹੁੰਦਾ, ਤੋੜ ਨਾ ਆਵੇ ਵੱਧ ਹੋ ਜਾਵੇ। ਇਹਨੂੰ ਤਾਂ ਮੁਕਾਮ ਮੁਕਾ ਕੇ ਦੇਖਣ ਵਾਲੇ ਵੀ ਆ ਗਏ ਨੇ, ਲੰਗਰ ਨਹੀਂ ਕਦੇ ਵੀ ਤੋੜਿਆ, ਜਾ ਵਰਤਾ, ਅੰਦਰ ਜਾ ਕੇ ਪੈ ਗਿਆ। ਕਾਫੀ ਸਮੇਂ ਬਾਅਦ ਮਹਾਂਪੁਰਸ਼ਾਂ ਨੇ ਕਿਹਾ, ਪੰਗਤਾਂ ਨਹੀਂ ਲਵਾਈਆਂ ਇਹਨੇ, ਫਿਰ ਆਵਾਜ਼ ਦਿੱਤੀ, ਕਹਿੰਦਾ ਮੈਂ ਕੀ ਕਰਾਂ ਮਹਾਰਾਜ, ਮੈਨੂੰ ਪਤਾ ਉਹਦਾ ਥੋੜ੍ਹਾ ਜਿਹਾ ਹੀ ਹੈ, ਤਾਂ ਸੰਗਤ ਬਹੁਤ ਆ ਗਈ ਅਤੇ ਇਹਨਾਂ ਨੂੰ ਪਰਲੇ ਪਿੰਡਾਂ ਦੇ ਰਾਏਪੁਰ ਵਾਲੇ ਇੱਧਰ ਮਕਾਨ ਦੇਣ ਗਏ ਸੀ, ਉਹ ਵੀ ਬਹੁਤ ਸਾਰੇ ਆ ਗਏ, ਹੋਰ ਸੰਗਤ ਵੱਧ ਗਈ। ਕਹਿੰਦਾ ਉਹ ਤਾਂ ਪਹਿਲਿਆਂ ਜੋਗਾ ਹੀ ਨਹੀਂ ਸੀ, ਆਹ ਤਾਂ ਹੋਰ 30-40 ਬੰਦੇ ਆ ਗਏ। ਉਹ ਕਹਿੰਦੇ ਤੂੰ ਨਾ ਕਰ, ਜਾ ਸੰਤਾਂ ਕੁਛ ਲੈ ਜਾ। ਵੱਡੇ ਮਹਾਰਾਜ ਕੋਲ ਆ ਗਿਆ, ਉਮਰ ਵਿੱਚ ਤਾਂ ਉਹ ਵੱਡੇ ਸੀ ਅਤੇ ਕਰਨੀ ਕਮਾਈ ਦੇ ਵਿੱਚ ਇਹਨਾਂ ਨੂੰ ਵੱਡੇ ਮੰਨਿਆ ਗਿਆ ਸੀ, ਕਰਨੀ ਉਹਨਾਂ ਦੀ ਵੀ ਘੱਟ ਨਹੀਂ ਸੀ, ਬਾਬਾ ਕਿਸ਼ਨ ਸਿੰਘ ਜੀ ਦੀ ਪੂਰੇ ਸੀ ਉਹ ਵੀ। ਸੋ ਆਪਦੇ ਪਾਸ ਜਦੋਂ ਆਏ, ਉਹ ਕਹਿੰਦੇ ਸੰਤਾਂ ਨੂੰ ਕਹੋ ਵੀ ਉਹ ਵਰਤਾਉਣ, ਉਹਨਾਂ ਦੀ ਡਿਊਟੀ ਹੈ ਲੰਗਰ ਵਗੈਰਾ ਵਰਤਾਉਣ ਦਾ। ਫਿਰ ਆ ਗਏ, ਕਹਿੰਦੇ ਐਂ ਕਰ, ਆ ਸਾਡਾ ਕੱਪੜਾ ਲੈ ਜਾ, ਉੱਤੇ ਪਾ ਕੇ ਵਰਤਾਈ ਜਾ, ਦੇਈ ਜਾ, ਹੌਸਲਾ ਨਾ ਪਵੇ ਉਹਦਾ। ਉਹਨੂੰ ਪਤਾ ਸੀ ਵੀ 2-4 ਉਂਜਲ ਦੇ ਕੇ ਇਹ ਤਾਂ ਮੁੱਕ ਜਾਣਾ। ਬਾਬਾ ਜੀ ਕੋਲ ਆ ਕੇ ਬਹਿ ਗਏ, ਕਹਿੰਦੇ ਲੈ ਵਰਤਾ, ਚਾਕੀ ਨਾ, ਕੱਪੜਾ ਨਾ ਚੱਕੀ, ਹੱਥ ਪਾਈ ਜਾਈ, ਕੱਢੀ ਜਾਈ। ਸਾਰੀਆਂ ਸੰਗਤਾਂ ਨੂੰ ਕਹਿਣ ਲੱਗੇ, ਪ੍ਰੇਮੀਓ ਪ੍ਰਸ਼ਾਦਾ ਨਹੀਂ ਹੈ, ਅੱਜ ਪ੍ਰਸ਼ਾਦ ਹੀ ਛਕਣਾ। ਤ੍ਰਿਪਤ ਕਰਦੇ ਜਿਉਂ ਵਰਤਾਉਣ ਲੱਗੇ, ਆਥਣ ਹੋ ਗਈ, ਸ਼ਾਮ ਪੈ ਗਈ, ਜਿੰਨੀਆਂ ਸੰਗਤਾਂ, ਕਿਉਂਕਿ ਰਸਤਾ ਜਾਂਦਾ ਸੀ ਉੱਥੋਂ ਦੀ, ਹਰੇਕ ਲੰਗਰ ਛਕਣ ਚਲਿਆ ਜਾਂਦਾ ਸੀ ਅਤੇ ਸ਼ਾਮ ਤੱਕ ਪ੍ਰਸ਼ਾਦ ਵਰਤਦਾ ਚਲਿਆ ਗਿਆ। ਸੋ ਇਹ ਬਰਕਤਾਂ ਹੁੰਦੀਆਂ ਨੇ ਮਹਾਂਪੁਰਸ਼ਾਂ ਦੇ ਅੰਦਰ, ਅਤੇ ਮਹਾਂਪੁਰਸ਼ਾਂ ਦੀ ਜਿਹੜੀ ਰਹਿਤ ਹੈ ਸਾਧ ਸਿੰਘ ਜੀ, ਉਹਨੂੰ ਕੋਈ ਬਿਰਲਾ ਹੀ ਜਾਣਦਾ, ਸਮਝ ਨਹੀਂ ਸਕਦਾ। ਗੁਰੂ ਮਹਾਰਾਜ ਦੱਸਦੇ ਨੇ ਕਿ ਸੰਤਾਂ ਦੀ ਰਹਿਤ ਕੀ ਹੁੰਦੀ ਹੈ। ਸੁਣ ਲਓ ਪਿਆਰਿਓ, ਸੱਚੀ ਰਹਿਤ ਸਾਰ ਸੰਤ ਦੇ, ਸੱਚੀ ਰਹਿਤ ਸਾਰ। ਸੰਤਾਂ ਦੀ ਰਹਿਤ ਪਹਿਲੀ ਇਹ ਹੁੰਦੀ ਹੈ ਕਿ ਕਦੇ ਵੀ ਇਹ ਨਹੀਂ ਜਾਣਦੇ ਵੀ ਵਾਹਿਗੁਰੂ ਦੂਰ ਆ, ਅੱਠੇ ਪਹਿਰ ਨੇੜੇ ਕਰਕੇ ਜਾਣਦੇ। ਪ੍ਰਭ ਦਾ ਕੀ ਆ, ਮਿੱਠਾ ਮਨ ਹੈ, ਚੰਗਾ ਆ ਜੇ ਮੰਦਾ ਆ ਜੇ, ਉਸਤਤ ਹੋ ਜਾਵੇ ਨਿੰਦਿਆ ਹੋ ਜਾਵੇ, ਸਾਰੇ ਨੂੰ ਠੀਕ ਕਰਕੇ ਮਿੱਠਾ ਕਰਕੇ ਹੀ ਮੰਨ। ਕੋਈ ਲਿਆ ਕੇ ਮੰਦਰ ਉਸਾਰ ਦੇਵੇ, ਕੋਈ ਲਿਆ ਕੇ ਮੰਦਰਾਂ 'ਚੋਂ ਕੱਢ ਦੇਵੇ, ਦੋਹਾਂ ਨੂੰ ਇੱਕੋ ਸਮਾਨ ਦੇ। ਜਦੋਂ ਮਹਾਰਾਜ ਜੀ ਢੱਕੀ ਵਿੱਚ ਰਹਿੰਦੇ ਸੀ, ਬੜੀ ਰੌਣਕ ਹੋ ਗਈ, ਦਿਨਾਂ 'ਚ ਗੁਰਦੁਆਰਾ ਵੀ ਬਣ ਗਿਆ, ਲੰਗਰ ਵੀ ਬਣ ਗਿਆ, ਖੂਹ ਵੀ ਲੱਗ ਗਏ, ਬਾਗ ਵੀ ਲੱਗਣੇ ਸ਼ੁਰੂ ਹੋ ਗਏ, ਪੰਜ ਪੱਟੀ ਭਜਨ ਕਰਨ ਵਾਲਿਆਂ ਦੀ ਬਣ ਗਈ। ਉਹ ਜ਼ਮੀਨ ਸਰਦਾਰ ਗਿਆਨ ਸਿੰਘ ਰਾੜੇ ਵਾਲੇ ਦੀ ਸੀ। ਕਿਸੇ ਨੇ ਜਾ ਕੇ ਕਿਹਾ ਕਿ ਇਹ ਸਰਦਾਰ ਜੀ, ਤੇਰੀ ਜ਼ਮੀਨ 'ਤੇ ਤਾਂ ਕਬਜ਼ਾ ਹੋ ਰਿਹਾ, ਗਾਹਾਂ ਹੀ ਗਾਹਾਂ ਵੱਧਦੇ ਤੁਰੇ ਆਉਂਦੇ ਨੇ, ਜਾ ਕੇ ਦੇਖਤਾ ਸਹੀ ਕਦੇ, ਕਿੰਨੀ ਕੀਮਤੀ ਜ਼ਮੀਨ ਹੈ, ਇਹ ਤਾਂ ਕਬਜ਼ਾ ਕਰਨ ਵਾਲੀ ਜ਼ਮੀਨ ਬਿਲਕੁਲ ਹੀ ਕੋਈ ਕੀਮਤ ਨਹੀਂ ਸੀ, ਉੱਥੇ ਕੋਈ ਮੁਫਤ ਨਹੀਂ ਸੀ ਲੈਂਦਾ ਉਹਨੇ। ਅਤੇ ਉਸਨੇ ਗੱਲ ਕਰੀ ਵੀ ਮੈਂ ਗੱਲ ਕਰਾਂ, ਇੱਥੇ ਆ ਕੇ ਗੱਲ ਚੱਲ ਪਈ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਕੋਈ ਕਬਜ਼ਾ ਨਹੀਂ ਕਰਦੇ, ਅਸੀਂ ਤਾਂ ਜਿੱਦਣ ਜੀ ਕਹੇ ਹੁਣ ਕਹੇ ਹੁਣ ਤੁਰ ਪੈਂਦੇ ਹਾਂ। ਅਤੇ ਆਪ ਅੰਮ੍ਰਿਤ ਵੇਲੇ ਹੀ ਤਿਆਰੀ ਕਰ ਲਈ ਤੁਰਨ ਦੀ, ਪੰਦਰਾਂ ਪਤਾ ਲੱਗ ਗਿਆ ਪਿੰਡ ਦੇ ਲੋਕਾਂ ਨੂੰ ਵੀ ਮਹਾਂਪੁਰਸ਼ ਤਾਂ ਜਾ ਰਹੇ ਨੇ, ਕਟਾਰੀ ਦੇ ਲੋਕਾਂ ਨੂੰ। ਉਸੇ ਵੇਲੇ ਇੱਕ ਪਰਿਵਾਰ ਆਇਆ ਕਿ ਮਹਾਰਾਜ ਜਾਣਾ ਨਹੀਂ ਹੈ, ਕਿਤੇ ਨਹੀਂ ਜਾਣਾ, ਇਹ ਜ਼ਮੀਨਾਂ ਦੇਖੋ ਸਾਡੀਆਂ ਕਿੰਨੀਆਂ ਪਈਆਂ ਨਹਿਰ ਤੋਂ ਪਾਰ, ਜਿੱਥੇ ਹੁਣ ਡੇਰਾ ਬਣਿਆ ਹੋਇਆ, ਰਾਤੋਂ ਰਾਤ ਜ਼ਮੀਨ ਦੇ ਦਿੱਤੀ, ਉਹਦੀ ਛੱਡੀ ਦੀ ਖੁਸ਼ੀ ਗਮੀ ਨਹੀਂ ਹੈ ਅਤੇ ਨਵੀਂ ਦੀ ਕੋਈ ਖੁਸ਼ੀ ਨਹੀਂ ਹੈ। ਕਹਿੰਦੇ ਚੰਗਾ ਭਾਈ, ਜੇ ਤੁਸੀਂ ਇਸ ਤਰ੍ਹਾਂ ਹੀ ਚਾਹੁੰਦੇ ਹੋ ਤਾਂ ਅਸੀਂ ਇੱਥੇ ਹੀ ਬਹਿ ਜਾਂਦੇ ਹਾਂ, ਛੱਪਰ ਪਾ ਲਏ ਸੀ। ਸੋ ਪਕੜ ਨਹੀਂ ਕੋਈ ਵੀ ਹੋਇਆ ਕਰਦੀ, ਕੋਈ ਲੱਖਾਂ ਰੁਪਏ ਦੇ ਜਾਓ, ਕੋਈ ਲੱਖਾਂ ਰੁਪਏ ਲੈ ਜਾਓ, ਕੋਈ ਨਿੰਦਿਆ ਕਰ ਜਾਓ, ਕੋਈ ਉਸਤਾਂ ਕਰ ਜਾਓ, ਇੱਕੋ ਜਿਹਾ ਮੰਨਣਾ ਪ੍ਰਭ ਕਾ ਕੀ ਆ, ਮਿੱਠਾ ਮਨ। ਅੱਠ ਪੈਰ ਨਿਕਟ ਕਰ ਜਾਂਦਾ, ਏਕ ਨਾਮ ਸੰਤਾਂ ਦੇ ਆਧਾਰ, ਨਾਮ ਦੇ ਆਧਾਰ 'ਤੇ ਜਿਉਣਾ। ਆਪਨੇ 6 ਸਾਲ ਦਾ ਮੌਨ ਕਰਤਾ ਵੀ ਬੋਲਣਾ ਹੀ ਨਹੀਂ 6 ਸਾਲ, ਇੰਨਾ ਸਖਤ ਮੌਨ। 1 ਵਜੇ ਉਠਾ ਲੈਂਦੇ ਸੀ ਸਾਰਿਆਂ ਨੂੰ, ਬਹੁਤ ਸਾਰੇ ਮੋਨੀ ਨਾਲ ਸ਼ਾਮਿਲ ਹੋ ਗਏ ਸੀ। ਨਹਿਰ 'ਚ ਇਸ਼ਨਾਨ ਕਰਨਾ, ਪੋਹ ਦਾ ਮਹੀਨਾ, ਉਸਦੇ ਇੱਕੋ ਇੱਕ ਕੱਪੜਾ ਉੱਤੇ ਨੂੰ ਮਿਲਿਆ ਕਰਦਾ ਸੀ, ਦੁਪੱਟੀ ਹੁੰਦੀ ਖੱਦਰ ਦੀ, ਇੱਕ ਹੇਠਾਂ ਆਸਣ, ਰਾੜੇ ਆਸਣ ਬਣਾਉਂਦੇ ਸੀ ਗਰਮ, ਉਹ ਆਸਣ ਜ਼ਰੂਰ ਮਿਲ ਜਾਂਦਾ ਸੀ, ਉਹ ਹੇਠਾਂ ਤੈਅ ਮਾਰ ਕੇ ਵਿਛਾ ਲੈਣਾ ਅਤੇ ਉੱਤੇ ਦੁਪੱਟੀ ਲੈ ਲੈਣੀ। ਕਈ ਵਾਰੀ ਐਸਾ ਹੋਣਾ ਕਿ ਚਾਦਰ ਜਾਣੀ ਖੱਦਰ ਦੀ ਚਾਦਰ ਲੈ ਲੈਣੀ ਅਤੇ ਉਹਦੇ ਉੱਤੇ ਕੋਰਾ ਜੰਮ ਜਾਣਾ, ਜਦੋਂ ਉੱਠਣਾ ਕੋਰਾ ਝਟਕਣਾ, ਕੜ ਕੜ ਕਰਕੇ ਗਿਰਨਾ। ਅਤੇ ਫਿਰ ਜੇ ਇੱਥੇ ਵੀ ਨਹੀਂ ਤਾਂ ਠੰਡੇ ਪਾਣੀ 'ਚ ਖੜ੍ਹੇ ਕਰਾ ਦੇਣੇ ਸਾਰੇ, ਇੱਥੇ ਭਜਨ ਕਰੋ, ਸੁਸਤੀ ਨਹੀਂ ਪੈਂਦੀ। ਆਪ ਖੜ੍ਹਦੇ ਸੀ ਪਹਿਲਾਂ, ਫਿਰ ਗਾਡਰ ਜਿਹੜੇ ਪੁੱਲਦੇ ਸੀ, ਹੁਣ ਤਾਂ ਹੋਰ ਤਰ੍ਹਾਂ ਦਾ ਬਣ ਗਿਆ, ਗਾਡਰ ਜੇ ਅੰਦਰ ਵਾਲਾ ਪੁਲੀ ਸੀ, ਉਹਦੇ ਉੱਤੇ ਬਿਠਾ ਦੇਣੇ, ਸਿਰਫ ਗਿੱਠ ਚੌੜੀ ਹੁੰਦੀ 9 ਇੰਚ ਦੀ, ਉਹਦੇ ਉੱਤੇ ਬੈਠ ਕੇ ਜੇ ਉਂਘ ਆਉਣੀ ਤਾਂ ਸਿੱਧਾ ਹੀ ਨਹਿਰ 'ਚ ਗਿਰਦਾ ਸੀ। ਇੱਕ ਵਾਰੀ ਇੱਕ ਸਿੰਘ ਤਿੰਨ ਵਾਰੀ ਗਿਰਿਆ, ਫਿਰ ਕੱਪੜੇ ਨਹੀਂ ਸੀ ਵੀ ਸੁਕਾ ਲਿਆ, ਉਹਨੂੰ ਜਿਵੇਂ ਗਿੱਲੇ ਕੱਪੜੇ ਫੇਰ ਬਹਿ ਜਾ ਕਰੇ। ਸੋ ਸਾਧਨ ਹੁੰਦੇ ਨੇ, ਤਾਂ ਜਾ ਕੇ ਕਿਤੇ ਗੱਲ ਬਣਦੀ ਹੈ, ਐਵੇਂ ਨਹੀਂ ਸਿਖਾਲੀ ਸਿਖਾਲੀ ਸਿੱਖੀ। ਜੇ ਕਹੇ ਜੀਏ ਤਾਂ ਫਿਰ ਹੱਠ ਯੋਗ ਹੋ ਗਿਆ, ਹੱਠ ਯੋਗ ਦਾ ਮਤਲਬ ਹੋਰ ਹੈ, ਨਿਰਾਰਥਕ ਕਿਰਿਆ ਨੂੰ ਹੱਠ ਕਹਿੰਦੇ ਨੇ, ਜਿਹਦੇ ਵਿੱਚ ਕੋਈ ਰਸ ਨਾ ਹੋਵੇ, ਕੋਈ ਮਤਲਬ ਨਾ ਹੋਵੇ। ਗੁਰੂ ਨਾਨਕ ਪਾਤਸ਼ਾਹ ਦੇ ਜੇ ਜੀਵਨ ਪੜ੍ਹੀਏ, ਆ ਪਿਛਲੇ ਦਿਨਾਂ 'ਚ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ ਜਾਇਆ ਕਰਦੇ ਸੀ, ਅੰਮ੍ਰਿਤ ਵੇਲੇ 2 ਵਜੇ ਆਪ ਰਾਵੀ 'ਚ ਵੜ ਜਾਣਾ, ਸਰਦੀਆਂ ਦਾ ਮਹੀਨਾ, ਤੜਕੇ ਦਿਨ ਚੜ੍ਹੇ ਤੱਕ ਰਾਵੀ 'ਚ ਖੜ੍ਹੇ ਰਹਿਣਾ, ਠੰਡਾ ਪਾਣੀ ਹੱਥ ਨਾ ਲੱਗਣਾ। ਇੱਕ ਵਾਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨਾਲ ਜਾ ਖੜ੍ਹੇ, ਬੇਹੋਸ਼ ਹੋ ਗਏ, ਮਹਾਰਾਜ ਨੇ ਆ ਕੇ ਇੱਕਦਮ ਕੱਢ ਕੇ ਆਪਣੇ ਚਰਨ ਦਾ ਅੰਗੂਠਾ ਲਾਇਆ, ਕਹਿੰਦੇ ਪੁਰਖਾ ਮੈਂ ਜੋ ਕਰਦਾ ਤੈਨੂੰ ਕਰਨ ਦੀ ਕੀ ਲੋੜ ਹੈ। ਉਹ ਦਿਖਾਉਂਦੇ ਸੀ, ਸਿਖਾਉਂਦੇ ਸੀ, ਸਬਕ ਦਿੰਦੇ ਸੀ ਸਾਨੂੰ, ਬਈ ਐਂ ਨਾ ਸਮਝਿਓ ਵੀ ਭਜਨ ਬੰਦਗੀ, ਵੀ ਰਜਾਈਆਂ 'ਚ ਬੈਠੇ ਮਾਰਨਾ ਸਿਰਾਣੇ ਲਾਏ ਹੋਏ ਨੇ ਜੀ ਭਜਨ ਹੋ ਜੂਗਾ, ਐਂ ਤਾਂ ਹੋਣਾ ਨਹੀਂ ਹੈ, ਇਹ ਤਾਂ ਮਿਹਨਤ ਕਰਨੀ ਪੈਂਦੀ ਹੈ। ਸੋ ਆਪਨੇ 6 ਸਾਲ ਦਾ ਮੌਨ ਰੱਖਿਆ, 1 ਵਜੇ ਉਠਾਲ ਦਿੰਦੇ ਸੀ, ਉਹਦੇ ਬਾਅਦ ਬੋਲਣਾ ਕਿਸੇ ਨਾਲ ਨਹੀਂ, ਸਾਰਾ ਦਿਨ ਭਜਨ ਕਰਨਾ। ਰਾਤ ਨੂੰ 11 ਵਜੇ ਸੌਣ ਦਿੰਦੇ ਸੀ, ਸਿਰਫ 2 ਘੰਟੇ ਦੀ ਨੀਂਦ ਲੈਣ ਦਿੰਦੇ ਸੀ। ਦਿਨ ਵਿੱਚ ਕੋਈ 2 ਘੰਟੇ ਘੰਟਾ ਪੈ ਜਾਵੇ ਉਹ ਲਹਿਦਾ ਬਾਤ ਹੈ, ਲੇਕਿਨ ਆਪਦੀ ਕਿਰਿਆ ਬਹੁਤ ਸਖਤ। ਸੰਤ ਰਹਿਤ ਸਮਾਂ ਮੇਰੇ ਭਾਈ ਵਾਹ ਕੀ ਮਹਿਮਾ ਕਥਨ ਨਾ ਕਰੇ। ਮਹਿਮਾ ਨੂੰ ਕਹਿ ਨਹੀਂ ਸਕਦੇ। ਆਪਦੀ ਉਮਰ 29 ਸਾਲ ਦੀ ਸੀ ਜਿਸ ਵਕਤ ਮੈਂ ਦਰਸ਼ਨਾਂ ਨੂੰ ਗਿਆ। ਸੁਭਾਗ ਕੋਈ ਚੰਗਾ ਹੀ ਦਿਨ ਸੀ ਜਿੱਦਣ ਜਾ ਕੇ ਦਰਸ਼ਨ ਕਰਨੇ। ਸਾਧੂ ਸੰਤਾਂ ਮੇਰੇ ਬਹੁਤ, ਮੈਂ ਜਾਂਦਾ ਸੀ ਜਿੱਥੇ ਸੁਣਦਾ ਸੀ ਉੱਥੇ ਹੀ ਜਾਂਦਾ ਸੀ, ਪਰ ਕੋਈ ਅਜੇ ਤੱਕ ਮਿਲਿਆ ਨਹੀਂ ਸੀ ਐਸਾ ਜਿਹਦੇ ਨਾਲ ਦਿਲ ਦਾ ਸੌਦਾ ਕਰ ਲਿਆ ਜਾਵੇ। ਇਹਨਾਂ ਨੂੰ ਜਦ ਮਿਲਿਆ, ਮਿਲਦੀ ਸਾਰ ਬਗੈਰ ਬੋਲੇ ਅਤੇ ਬਗੈਰ ਦੱਸੇ ਅਤੇ ਐਸੀ ਅਵਸਥਾ 'ਤੇ ਦਰਸ਼ਨ ਝਲਕਾ ਵਜਵਾ ਦਿੱਤਾ ਜਿਹਨੂੰ ਹੁਣ ਤਾਂ ਹੀ ਨਹੀਂ ਮੈਂ ਭੁੱਲਦਾ। ਘਰ ਨਾ ਰਿਹਾ ਮੈਂ, ਘਰੋਂ ਚਲਿਆ ਗਿਆ ਮਸਤੂਆਂ ਨੇ। ਮਸਤੂਆਂ ਨੇ ਸੰਤ ਸ਼ਮਸ਼ੇਰ ਸਿੰਘ ਹੋਣੀ ਲੈ ਗਏ। ਉੱਥੇ 2-2.5 ਮਹੀਨੇ ਉਹਨਾਂ ਦੇ ਨਾਲ ਭੋਰੇ 'ਚ ਬੈਠਦਾ ਰਿਹਾ ਅਤੇ 16 ਸਾਲ ਦੀ ਉਮਰ ਸੀ। ਉੱਥੋਂ ਮੈਂ ਚੀਮਾ ਸਾਹਿਬ ਚਲੇ ਗਿਆ ਡਬਲੇਵੇਂ ਸੰਤ ਤੇਜਾ ਸਿੰਘ। ਉੱਥੋਂ ਹੁੰਦਾ ਹੁੰਦਾ ਮਾਨਸਾ ਦੇ ਮੂਹਰੇ ਇੱਕ ਝਿੜੀ ਸੀ, ਉੱਥੇ ਜਾ ਕੇ ਬਹਿ ਗਿਆ। 6 ਮਹੀਨੇ ਲੰਘ ਗਏ ਅਤੇ ਇੱਧਰ ਮਹਾਂਪੁਰਸ਼ਾਂ ਦੇ ਦੀਵਾਨ ਸਾਡੇ ਪਿੰਡ ਦਾ ਨੰਬਰਦਾਰ ਪ੍ਰੇਮ ਸਿੰਘ, ਉਹ ਜਾ ਕੇ ਲੈ ਆਇਆ। ਪ੍ਰੇਮੀ ਬੰਦਾ ਸੀ, ਦੀਵਾਨ ਲੱਗੇ ਹੋਏ ਨੇ ਅਤੇ ਚਰਨ ਪਾਏ ਘਰ। ਤਾਂ ਉਸ ਵੇਲੇ ਆਪਣੇ ਸਵਾਲ ਕਰਿਆ, ਕਹਿੰਦੇ ਵਰਿਆਮ ਸਿੰਘ ਕਿੱਥੇ ਆ? ਕਹਿੰਦੇ ਜੀ ਉਹ ਤਾਂ ਜਿੱਦਣ ਤੁਹਾਡੇ ਦਰਸ਼ਨ ਕਰਨ ਦੇ ਮੁੜ ਕੇ ਪਤਾ ਹੀ ਨਹੀਂ ਕਿੱਥੇ ਆ। ਉਹਨਾਂ ਦਿਨਾਂ 'ਚ ਟੋਲਦੇ ਨਹੀਂ ਸੀ ਹੁੰਦੇ, ਅਖਬਾਰਾਂ 'ਚ ਨਹੀਂ ਸੀ ਕਢਾਉਂਦੇ ਹੁੰਦੇ, ਨਾ ਕੋਈ ਚੱਕਦਾ ਸੀ ਕਿਸੇ ਨੂੰ, ਨਾ ਕੋਈ ਐਕਸੀਡੈਂਟ ਹੁੰਦਾ ਸੀ। ਗੱਡੀਆਂ ਹੀ ਨਹੀਂ ਸੀ ਹੁੰਦੀਆਂ, ਐਕਸੀਡੈਂਟ ਕਾਹਦੇ ਨਾਲ ਹੋਣੇ? ਬਿਮਾਰ ਵੈਸੇ ਹੀ ਨਹੀਂ ਸੀ ਹੁੰਦੇ, ਹੁੰਦੇ ਸਰੀਰ ਤਕੜੇ ਹੁੰਦੇ, ਕੁਛ ਖਾ ਲਓ ਬਿਮਾਰ ਹੁੰਦਾ ਹੀ ਨਹੀਂ ਸੀ। ਵੱਧ ਤੋਂ ਵੱਧ ਜ਼ੁਕਾਮ ਹੁੰਦਾ ਹੁੰਦਾ, ਹੋਰ ਕੋਈ ਬਿਮਾਰੀ ਨਹੀਂ ਸੀ ਹੁੰਦੀ। ਸੋ 6 ਮਹੀਨੇ ਮੈਂ ਉੱਥੇ ਬੈਠਾ ਮਾਨਸਾ। ਅੰਮ੍ਰਿਤ ਵੇਲੇ ਹੀ ਉੱਠ ਕੇ ਬੈਠ ਜਾਣਾ, ਨਹਿਰ ਸੀ, ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਝਿੜੀ ਜਾ ਬੈਠਣਾ। ਸੁਰਤੀ ਲੱਗੀ ਹੋਈ, ਅਕਾਲ ਉਸਤਤ ਸੁਰਤ ਨਾਲ ਪੜ੍ਹ ਰਿਹਾ ਸੀ, ਸੁਖਨੀ ਸਾਹਿਬ ਸੁਰਤ ਨਾਲ ਅਕਾਲ ਉਸਤਤ ਪੜ੍ਹ ਰਿਹਾ ਸੀ। ਬਹੁਤ ਉੱਚੀ ਆਵਾਜ਼ 'ਚ ਚੁੱਪ ਕਰਕੇ ਸੁਣ ਰਿਹਾ ਸੀ, ਇੱਕਦਮ ਕੱਟ ਦਿੱਤਾ। ਮੈਂ ਹੈਰਾਨ ਹੋ ਗਿਆ ਵੀ ਆਹ ਕਿਹਨੇ ਕੱਟ ਦਿੱਤੀ ਸੁਰਤ, ਥੱਲੇ ਆ ਗਈ। ਦੂਜੀ ਵਾਰੀ ਫਿਰ ਮੈਂ ਇਕਾਗਰ ਕਰਕੇ ਸੁਰਤੀ ਜੋੜ ਕੇ ਉੱਥੇ ਲੈ ਕੇ ਗਿਆ, ਦੂਜੀ ਵਾਰੀ ਫਿਰ ਕੱਟਤੀ। ਖਿਆਲ ਆਇਆ ਵੀ ਕੋਈ ਗੱਲ ਬੜੀ ਹੋ ਗਈ, ਕੋਈ ਸੰਕਟ ਆਇਆ ਕਿ ਇਹ ਹੋ ਕੀ ਰਿਹਾ ਸੁਰਤ ਨੂੰ। ਤੀਸਰੀ ਵਾਰੀ ਜਦ ਮੈਂ ਫੇਰ ਕਰਿਆ, ਫਿਰ ਉਹਨਾਂ ਨੇ ਕੱਟਤੀ। ਪਲਪੀਟੇਸ਼ਨ ਹੋ ਗਈ, ਨਬਜ਼ ਤੇਜ਼ ਤੇਜ਼ ਚੱਲਣ ਲੱਗ ਗਈ। ਮੈਨੂੰ ਐਂ ਲੱਗਿਆ ਜਿਵੇਂ ਕੋਈ ਖਿੱਚਦਾ ਹੁੰਦਾ। ਮੈਂ ਉਸੇ ਵੇਲੇ ਗਿਆ ਉੱਥੇ, ਜ਼ਿਲ੍ਹੇਦਾਰ ਹਰਚਰਨ ਸਿੰਘ ਸੀਗਾ ਜਿਹਦੇ ਘਰ ਮੈਂ ਪ੍ਰਸ਼ਾਦ ਛੱਕ ਲੈਂਦਾ ਸੀ। ਮੈਂ ਕਿਹਾ ਵੀ ਸਰਦਾਰ ਸਾਹਿਬ ਮੈਂ ਤਾਂ ਚੱਲਿਆ। ਕਹਿੰਦਾ ਕਿਉਂ? ਮੈਂ ਕਿਹਾ ਬਸ ਮੈਨੂੰ ਕੋਈ ਖਿੱਚ ਰਿਹਾ। ਜਵਾਰ ਕਿਆਂ ਤੋਂ ਪੂਰੇ ਜ਼ੋਰ ਨਾਲ ਦੌੜ ਕੇ, ਕੋਈ 1.5 ਮੀਲ 2 ਮੀਲ 'ਤੇ ਸਟੇਸ਼ਨ ਸੀ ਉੱਥੇ, ਜਦ ਮੈਂ ਆਇਆ ਗੱਡੀ ਪਲੇਟਫਾਰਮ 'ਤੇ ਆ ਗਈ। ਮੈਂ ਨੱਠ ਕੇ ਜਾ ਕੇ ਚੜ ਗਿਆ ਉਹਦੇ 'ਚ, ਕੁੱਪ ਆ ਗਿਆ। ਇੱਥੇ ਉੱਤਰ ਕੇ ਜਦ ਪਿੰਡ ਕੋਲ ਆਇਆ, ਇੱਥੇ ਪਤਾ ਲੱਗਿਆ ਮਹਾਰਾਜ ਦੇ ਦੀਵਾਨ ਨੇ, ਅਤੇ ਮੈਂ ਦੱਸਿਆ ਹੀ ਦੀਵਾਨ ਨੂੰ ਚਲਿਆ ਗਿਆ, ਘਰ ਨੂੰ ਨਾ ਗਿਆ। ਉੱਥੇ ਜਾ ਕੇ ਮਹਾਰਾਜ ਜੀ ਨੇ ਦੇਖ ਲਿਆ, ਇੱਕੋ ਵਾਰੀ ਮਿਲਿਆ ਸੀ, ਜਦੋਂ ਹੀ ਪਛਾਣ ਲਿਆ ਉੱਥੇ ਹੀ ਇਸ਼ਾਰਾ ਕਰਤਾ ਵੀ ਮੂਹਰੇ ਬਹਿ ਜਾ ਉਰੇ ਆ ਕੇ। ਮੂਹਰੇ ਬਹਿ ਗਿਆ, ਮੈਨੂੰ ਕਹਿੰਦੇ ਗੜਵਾ ਅੱਜ ਤੂੰ ਫੜ ਲੈ, ਗੜਵਾ ਫੜ ਲੈ। ਕਹਿੰਦੇ ਬਾਕੀ ਸਿੰਘ ਕੋਈ ਨਾ ਸਾਡੇ ਨਾਲ ਆਇਆ, ਇਕੱਲੇ ਨਹਿਰ 'ਤੇ ਲੈ ਗਏ। ਉੱਥੇ ਬੈਠ ਕੇ ਕਹਿੰਦੇ ਕਿੱਥੇ ਸੀਗਾ ਤੂੰ? ਮੈਂ ਮਹਾਰਾਜ ਮੈਂ ਤਾਂ ਮਾਨਸਾ ਅਤੇ ਪਰੇ ਜਵਾਰ ਕੇ ਨੇ, ਉੱਥੇ ਇੱਕ ਝਿੜੀ ਸੀ ਚਿੱਬਿਆਂ ਦੇ ਵਿੱਚ, ਉਹਦੇ 'ਚ ਬੈਠਾ ਸੀ। ਕਹਿੰਦੇ ਅੱਜ ਘਰ ਤੁਹਾਡੇ ਚਰਨ ਪਾਏ ਸੀ ਤਾਂ ਉਦਾਸ ਦੇਖੇ ਮੈਂ, ਇਸ ਕਰਕੇ ਉਹਨਾਂ ਨੂੰ ਕਹਿਤਾ ਵੀ ਅੱਜ ਆ ਜਾਊਂਗੇ। ਮਹਾਂ ਮਹਾਰਾਜ ਤੁਸੀਂ ਬੜੇ ਜ਼ੋਰ ਨਾਲ ਮੈਨੂੰ ਖਿੱਚਿਆ, ਰੋਟੀ ਖਾਣ ਦਾ ਵੀ ਟਾਈਮ ਨਹੀਂ ਦਿੱਤਾ, ਇੰਨੇ ਜ਼ੋਰ ਨਾਲ ਖਿੱਚਿਆ। ਮੇਰਾ ਬੇਨਤੀ ਕਰਨ ਤੋਂ ਇਹ ਮਤਲਬ ਹੈ ਵੀ ਉਹ ਤਪੱਸਿਆ ਦੇ ਨਾਲ ਬੜੇ ਨਹੀਂ ਸੀ ਹੋਏ, ਉਹ ਆਪਣੇ ਆਪ ਇਹ ਸੀ। 25 ਸਾਲ ਦੀ ਉਮਰ ਸੀ ਜਦੋਂ ਪ੍ਰਸ਼ਾਦ ਨਾਲ ਖਤਮ ਹੋਏ, 29 ਸਾਲ ਦੀ ਮੇਰੇ ਨਾਲ ਵਰਤੀ ਜਦੋਂ ਮੈਨੂੰ ਕੋਈ 100-150 ਮੀਲ 'ਤੇ ਬੈਠੇ ਨੂੰ ਖਿੱਚ ਲਿਆ। ਸੋ ਇਹ ਕਥਾਵਾਂ ਜਿਹੜੀਆਂ ਨੇ, ਸੰਤ ਰਹਿਤ ਸੁਣੋ ਮੇਰੇ ਭਾਈ ਵਾਹ ਕੀ ਮਹਿਮਾ ਕਥਨ ਨਾ ਜਾਏ। ਵਰਤਣ ਜਾ ਕੇ ਕੇਵਲ ਨਾਮ, ਜਿੱਥੇ ਕੇਵਲ ਨਾਮ ਦੀ ਵਰਤਣ ਹੁੰਦੀ ਹੈ, ਨਾਮ ਏ ਖਰਚਿਆ ਜਾਂਦਾ, ਨਾਮ ਏ ਜੋੜਿਆ ਜਾਂਦਾ। ਅੰਧ ਰੂਪ ਕੀਰਤਨ ਵਿਸਰਾਮ, ਅਤੇ ਹਰ ਵਕਤ ਕੀਰਤਨ ਦੇ ਵਿੱਚ ਵਿਸਰਾਮ ਸੁਰਤੀ ਦਾ ਰੱਖਦੇ ਨੇ ਅਤੇ ਦਿਨ ਰਾਤ ਨਾਮ ਜਪਦੇ ਹੈ। ਮਿੱਤਰ ਸਤਰ ਜਾ ਕੇ ਏਕ ਸਮਾਨਾ, ਪ੍ਰਭ ਆਪਣੇ ਬਿਨਾਂ ਵਰ ਨਾ ਜਾਣਾ। ਮਿੱਤਰ ਨੂੰ ਵੀ ਉਹੀ ਉਪਦੇਸ਼ ਅਤੇ ਸ਼ਤਰੂ ਨੂੰ ਵੀ ਉਹੀ ਉਪਦੇਸ਼। ਇੱਕੋ ਜਿਹਾ ਉਪਦੇਸ਼ ਦੋਹਾਂ ਨੂੰ ਹੋਇਆ ਕਰਦਾ ਸੀ, ਮਿੱਤਰ ਨੂੰ ਵੀ ਉਹੀ ਉਪਦੇਸ਼ ਅਤੇ ਦੂਸਰੇ ਨੂੰ ਵੀ ਉਹੀ ਉਪਦੇਸ਼। ਲਿਹਾਜ ਸਾਰਿਆਂ ਦੇ ਉੱਤੇ ਦਿਆਲ ਰਹਿਣਾ, ਦਾਤੇ ਰਹਿਣਾ, ਜੋ ਕੋਈ ਮੰਗਦਾ ਉਹ ਦੇ ਦੇਣਾ, ਰੋਕਣਾ ਨਹੀਂ। ਇੱਕ ਰਤਨ ਸਿੰਘ ਕਲਕੱਤੇ ਹੋਇਆ ਕਰਦਾ ਸੀ, ਉਹਦਾ ਟਰਾਂਸਪੋਰਟ ਦੇ ਵਿੱਚ ਕੰਮ ਕਰਦਾ ਸੀ, ਡਰਾਈਵਰ ਸੀ। ਡਰਾਈਵਰ ਨੂੰ ਆਦਤ ਪੈ ਜਾਂਦੀ ਹੈ ਨਸ਼ੇ ਪੀਣ ਦੀ, ਸੁਆਹ ਕੇ ਖਾਣ ਦੀ, ਉਹਦੇ ਨਾਲ ਕੀ ਹੁੰਦਾ ਫੇਫੜੇ ਖਰਾਬ ਹੋਣ ਲੱਗ ਜਾਂਦੇ। ਉਹਨੂੰ TB ਹੋ ਗਈ, ਇਲਾਜ ਕਰਵਾਉਂਦਾ ਰਿਹਾ, ਜਦ ਨਾ ਹੋਇਆ ਥਰਡ ਸਟੇਜ ਦੀ TB ਹੋ ਗਈ। ਤਾਂ ਲੁਧਿਆਣੇ ਜ਼ਿਲ੍ਹੇ ਦੇ ਡਰਾਈਵਰਾਂ ਤੋਂ ਉਹਨੇ ਜਸ ਸੁਣਿਆ, ਉਹ ਆਪ ਇੱਧਰਲਾ ਸੀ ਬਠਿੰਡੇ ਵੱਲ ਦਾ, ਪੁੱਛੋ ਮੰਡੀ ਦਾ ਸੀ। ਜਸ ਸੁਣ ਕੇ ਡਾਕਟਰਾਂ ਨੇ ਕਿਹਾ, ਰਤਨ ਸਿੰਘ ਆ ਤੂੰ ਹੁਣ ਤਾਂ ਥੋੜ੍ਹੇ ਦਿਨਾਂ ਦਾ ਹੀ ਮਹਿਮਾਨ ਹੈ, ਚੰਗਾ ਇਹ ਹੈ ਕਿ ਘਰ ਚਲਿਆ ਜਾ, ਜਿਉਂਦੇ ਜਿਉਂਦੇ ਤੇਰੀ ਫਿਰ ਤੇਰਾ ਮਰਿਆ ਹੋਇਆ ਮ੍ਰਿਤਕ ਸਰੀਰ ਲੈ ਕੇ ਜਾਣਗੇ, ਕਿੰਨੀ ਖਿੱਚਲ ਹੋ। ਉਹ ਆਪਣੇ ਤੁਰ ਪਿਆ, ਜਦੋਂ ਵਾਲੇ ਆਇਆ ਉੱਥੇ ਸੋਚਦਾ ਵੀ ਮਰਨਾ ਤਾਂ ਮੈਂ ਘਰ ਜਾ ਕੇ ਵੀ ਹੈ, ਕਿਉਂ ਨਾ ਮਹਾਂਪੁਰਸ਼ਾਂ ਦੇ ਦਰ 'ਤੇ ਜਾ ਕੇ ਮਰਾਂ। ਉਹ ਸਿੱਧਾ ਰਾੜੇ ਸਾਹਿਬ ਨੂੰ ਹੋ ਗਿਆ, ਕਿਵੇਂ ਨਾ ਕਿਵੇਂ ਕਰਕੇ ਰਾੜੇ ਸਾਹਿਬ ਪਹੁੰਚੇ। ਮਹਾਰਾਜ ਜੀ ਕੁਰਸੀ ਲਾਈ ਬੈਠੇ, ਦੇਖਿਆ ਵੀ ਬਹੁਤ ਬਿਮਾਰ ਜਿਹਾ ਕੋਈ ਪ੍ਰੇਮੀ ਆਇਆ ਨਵਾਂ। ਕਹਿਣ ਲੱਗੇ, ਪ੍ਰੇਮੀਆ ਤੂੰ ਕਿਵੇਂ ਆਇਆ? ਕਹਿਣ ਲੱਗਿਆ, ਮਹਾਰਾਜ ਮੈਂ ਪੁੱਛੋ ਮੰਡੀ ਦੇ ਰਹਿਣ ਵਾਲਾ, ਰਤਨ ਸਿੰਘ ਮੇਰਾ ਨਾਮ ਹੈ, ਅਤੇ ਮੈਨੂੰ ਥਰਡ ਸਟੇਜ ਦੀ TB ਹੋ ਗਈ। ਡਾਕਟਰਾਂ ਨੇ ਕਿਹਾ ਵੀ ਤੂੰ ਹੁਣ ਨਹੀਂ ਬਚ ਸਕਦਾ, 10 ਦਿਨ ਤੋਂ ਵੱਧ ਨਹੀਂ ਕੱਟ ਸਕਦਾ, ਜਾ ਤੂੰ ਆਪਣੇ ਘਰ ਚਲਿਆ ਜਾ। ਸੱਚੇ ਪਾਤਸ਼ਾਹ ਮੈਂ ਘਰ ਨਹੀਂ ਗਿਆ, ਮੈਂ ਕਿਹਾ ਵੀ ਜੇ ਮਰਨਾ ਹੈ ਤਾਂ ਕਿਸੇ ਮਹਾਂਪੁਰਸ਼ ਦੇ ਦਰ 'ਤੇ ਮਰੀਏ। ਮਹਾਰਾਜ ਦਾ ਸ਼ਾਇਦ ਸੁਭਾਅ ਨਿਕਲ ਗਿਆ, ਕਹਿੰਦੇ ਰਤਨ ਸਿੰਘ ਆ ਗੁਰੂ ਘਰ 'ਚ ਮਰਨ ਨਹੀਂ ਆਈਦਾ ਹੁੰਦਾ, ਜ਼ਿੰਦਗੀ ਲੈਣ ਆਈਦਾ ਹੁੰਦਾ। ਦਵਾਈਆਂ ਕਰਦਾ? ਕਹਿੰਦੇ ਹਾਂ। ਪਾਤਸ਼ਾਹ ਮੈਨੂੰ ਤੁਸੀਂ ਦਵਾਈ ਦਿਓ ਹੁਣ। ਕਹਿੰਦੇ ਸਾਡੇ ਕੋਲ ਤਾਂ ਇੱਕੋ ਹੀ ਦਵਾਈ ਹੈ ਸਾਰੇ ਰੋਗਾਂ ਦੀ,
ਤੇਰੇ ਸਾਰਿਆਂ ਦੁੱਖਾਂ ਦੀ ਹੈ ਦਾਸ। Thank you.
ਸੰਤਾਂ ਕੋਲ ਤਾਂ ਇੱਕੋ ਹੀ ਦਵਾਈ ਹੁੰਦੀ ਆ, ਉਹ ਨਾਮ ਦੀ ਦਵਾਈ। ਨਾਮ ਦੇ ਨਾਲ ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ, ਸਾਰਿਆਂ ਦਾ ਇਲਾਜ ਹੋ ਜਾਂਦਾ। ਕਿੰਨੇ ਹੀ ਵਿਘਨ ਹੋਣ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗ। ਅਤੇ ਬੰਦਗੀ ਕਰਿਆ ਕਰ, ਮੂਲ ਮੰਤਰ ਦਾ ਪਾਠ ਦੱਸ ਦਿੱਤਾ। ਕਹਿੰਦੇ ਲੈ ਇਸ ਤਰ੍ਹਾਂ ਜ਼ਬਰਦਸਤੀ, ਅਤੇ ਉਹਦੇ ਬਾਅਦ ਤੂੰ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਬਰਤਨ ਮਾਂਜਿਆ ਕਰ। ਬਰਤਨ ਮਾਂਜਣ ਲਾ ਤਾ। ਛੋਟੇ ਸੰਤਾਂ ਨੇ ਕਿਹਾ ਵੀ ਉਹ ਬੰਦਾ ਤੁਸੀਂ ਲਾ ਤਾ ਉੱਥੇ, ਉਹਨੂੰ TB ਦੀ ਬਿਮਾਰੀ ਹੋਈ ਆ। ਕਹਿੰਦੇ ਨਹੀਂ, ਉਹ ਤਾਂ ਰਾਜੀ ਹੋ ਜਾਣਾ। ਥੋੜ੍ਹੇ ਦਿਨਾਂ 'ਚ, ਇੱਕ ਦਿਨ ਜਦ ਸੇਵਾ ਚੱਲ ਰਹੀ ਸੀ, ਦੋ ਸ਼ਤੀਰ ਦੋਹਾਂ ਮੋਢਿਆਂ 'ਤੇ ਚੱਕੀ ਜਾਵੇ, ਇੱਕੋ ਹੀ ਪ੍ਰੇਮੀ ਬੈਠੇ ਸੀ। ਕਹਿੰਦੇ ਲੈ ਵੀ ਆਏ ਬੰਦੇ ਨੂੰ ਤਾਂ ਘਿਓ ਦੇਣਾ ਚਾਹੀਦਾ। ਹੋਰ ਛੋਟੇ ਸੰਤਾਂ ਕੋਲ ਬੈਠੇ ਸੀ, ਬਾਬਾ ਕਿਸ਼ਨ ਸਿੰਘ ਕੋਲ। ਉਹਨਾਂ ਨੇ ਮੈਨੂੰ ਆਪ ਦੱਸੀ ਸੀ ਇਹ ਗੱਲ। ਕਹਿੰਦੇ ਬਾਬਾ ਜੀ, ਆਹ ਤਾਂ ਬਹੁਤ ਤਕੜਾ ਹੈ, ਕਹਿੰਦੇ ਇਹਨੂੰ ਹੋਰ ਘਿਓ ਦੇਈਏ। ਆਵਾਜ਼ ਦੇ ਤੀ, ਕਹਿੰਦੇ ਰਤਨ ਸਿੰਹ ਸਿੱਟ ਕੇ ਆਈ ਆ ਵੇ। ਵਾਪਸ ਆਇਆ, ਕਹਿੰਦੇ ਤੈਨੂੰ ਘਿਓ ਦਿੰਦੇ ਨੇ। ਹੱਥ ਬੰਨ ਤੇ ਉਹਨੇ ਘਿਓ ਲੈਣਾ ਤਾਂ ਹੈ ਨਹੀਂ ਸੀ। ਕਹਿੰਦੇ TB ਦਾ ਖਾਧਾ ਹੋਇਆ ਸੀ, ਥਰਡ ਸਟੇਜ ਦੀ ਬਿਮਾਰੀ ਸੀ। ਹੁਣ ਦੇਖ ਲਓ ਕਿਹੋ ਜਿਹਾ ਤਕੜਾ ਹੋ ਗਿਆ, ਤੁਸੀਂ ਵੀ ਦੋ ਕਿਲੋ ਚਾਰ ਕਿਲੋ ਘਿਓ ਦੇਣ ਨੂੰ ਤਿਆਰ ਹੋਏ। ਕਹਿੰਦੇ ਲੈ ਘਿਓ ਲੈ ਲੈ। ਪੂਰਨਵਾਸ਼ੀ ਨੂੰ ਆਇਆ ਸੀ, ਹੋਲੇ ਮਹੱਲੇ ਦੀ ਪੂਰਨਵਾਸ਼ੀ ਸੀ, ਅਤੇ ਸੰਗਤ ਦੇ ਚਰਨਾਂ 'ਚ ਖੜਾ ਹੋ ਗਿਆ ਭੋਗ ਵੇਲੇ ਜੋੜਿਆਂ 'ਚ। ਉੱਥੋਂ ਆਵਾਜ਼ ਦਿੱਤੀ ਵੀ ਮੈਂ ਇੱਕ ਬੇਨਤੀ ਕਰਨੀ ਹੈ। ਆਗਿਆ ਮਿਲ ਗਈ, ਸਟੇਜ 'ਤੇ ਆ ਗਿਆ। ਕਹਿੰਦਾ ਸਾਧ ਸੰਗਤ ਜੀ, ਮੈਂ ਜਦ ਗੁਰੂ ਨਾਨਕ ਸਾਹਿਬ ਦੇ ਪੂਰਨਵਾਸ਼ੀ ਵੇਲੇ ਆਇਆ ਸੀ, ਉਸ ਵੇਲੇ ਮੈਂ ਕਲਕੱਤੇ ਤੋਂ ਇੱਕ ਬਿਮਾਰ ਆਇਆ ਸੀ, ਥਰਡ ਸਟੇਜ ਦੀ TB ਮੈਨੂੰ ਹੋਈ ਹੋਈ ਸੀ, ਪਰ ਮਹਾਂਪੁਰਸ਼ਾਂ ਨੇ ਮੈਨੂੰ ਨਾਮ ਦੀ ਦਾਰੂ ਦਿੱਤੀ। ਨਾਮ ਦੀ ਦਾਰੂ ਮੈਂ ਸੰਜਮ ਦੇ ਨਾਲ ਖਾਧੀ, ਅਤੇ ਹੁਣ ਮੇਰਾ ਸਰੀਰ ਦੇਖੋ ਕਿੰਨਾ ਤਕੜਾ ਹੋ ਗਿਆ, ਅਤੇ ਹੁਣ ਮੈਂ ਸਾਰੀ ਜ਼ਿੰਦਗੀ ਪਰਮੇਸ਼ੁਰ ਦਾ ਭਜਨ ਕਰੂੰ। ਹੁਣ ਮੈਂ ਘਰ ਨਹੀਂ ਜਾਣਾ, ਕਿਉਂਕਿ ਉਹਨੇ ਮੈਨੂੰ ਜ਼ਿੰਦਗੀ ਦਿੱਤੀ ਹੈ। ਉਹੀ ਨਾਮ ਦੀ ਦਾਰੂ ਵਰਤੀ ਜਾ ਰਹੀ ਹੈ ਹੁਣ ਵੀ ਸਾਧ ਸੰਗਤ ਜੀ, ਉਹ ਮੁੱਕਦੀ ਨਹੀਂ। ਮਹਾਂਪੁਰਸ਼ਾਂ ਦੀ ਨਾਮ ਦੀ ਦਾਰੂ ਬਣਾਈ ਹੋਈ, ਲੇਕਿਨ ਅਫਸੋਸ ਇਹ ਹੁੰਦਾ ਕਿ ਆਦਮੀ ਰਾਜ਼ੀ ਹੋ ਜਾਂਦੇ ਨੇ। ਹਜ਼ਾਰਾਂ ਦੀ ਤਾਦਾਦ 'ਚ ਇੱਥੇ ਰਾਜ਼ੀ ਹੋਏ ਨੇ ਆਪਣੇ ਗੁਰਦੁਆਰਾ ਸਾਹਿਬ, ਲੇਕਿਨ ਬਾਅਦ 'ਚ ਕੀ ਹੁੰਦਾ ਜੇ ਪੁੱਛੋ ਨਿਤਨੇਮ ਕਰਦਾ? ਕਹਿੰਦੇ ਨਾ ਜੀ, ਨਿਤਨੇਮ ਜਦ ਤੋਂ ਬਾਅਦ ਤਾਂ ਮੈਂ ਕਰਿਆ ਨਹੀਂ। ਕਿਉਂ, ਰਾਜ਼ੀ ਹੋ ਗਿਆ ਫਿਰ ਕਰਨ ਦੀ ਲੋੜ ਹੀ ਨਹੀਂ ਰਹੀ ਤੈਨੂੰ? ਇਹਦਾ ਮਤਲਬ ਹੈ ਉਹਨਾਂ ਨੂੰ ਕਦਰ ਨਹੀਂ ਹੈ ਇਸ ਚੀਜ਼ ਦੀ। ਸੰਤਾਂ ਦਾ ਇਹ ਹੁੰਦਾ ਵੀ ਇਹ ਰਾਜ਼ੀ ਹੋ ਜਾਵੇ ਅਤੇ ਇਹਨੂੰ ਵਿਸ਼ਵਾਸ ਆ ਜਾਵੇ ਵੀ ਨਾਮ ਤਾਂ ਇੰਨੀ ਵੱਡੀ ਚੀਜ਼ ਹੈ, ਵੀ ਇਹ ਨਾਮ ਵੱਲ ਲੱਗ ਜਾਵੇ। ਇੱਕ ਇਨਕਮ ਟੈਕਸ ਆਫਿਸਰ ਸੀ ਆਸਾਮ ਵਿੱਚ, ਉਹ ਵੱਡੇ ਕਰਪਟ ਸੀ, ਰਿਸ਼ਵਤਾਂ ਲੈਣੀਆਂ, ਵੇ ਬਹੁਤ ਤੰਗ ਕਰਨਾ। ਕਿਸੇ ਦਾ ਸ਼ਰਾਬ ਲੱਗ ਗਿਆ, ਉਹਨੂੰ ਗਠੀਆ ਹੋ ਗਿਆ, ਕੂਣੀਆਂ ਔਰ ਗੋਡਿਆਂ ਭਾਰ ਤੁਰਨਾ ਸ਼ੁਰੂ ਕਰਤਾ ਉਹਨੇ। ਇਲਾਜ ਕਰਾਉਂਦਾ ਸੀ ਜੋਧਪੁਰ, ਉੱਥੇ ਆਹ ਉਹਨੇ ਪੜ੍ਹ ਲਈ ਆਹੀ ਕਹਾਣੀ, ਕਿਸੇ ਨੇ ਅਖਬਾਰ ਛਾਪਦੀ ਵੀ ਐਂ TV ਵਾਲਾ ਰਾਜ਼ੀ ਹੋ ਗਿਆ। ਉਹ ਸੁਣ ਕੇ ਲਾੜੇ ਸਾਹਿਬ ਪਾਉਂਦੀ ਹੈ, ਲਿਆ ਕੇ ਮਹਾਰਾਜ ਜੀ ਦੇ ਕੋਲ ਉਹਨੇ 5-6 ਹਜ਼ਾਰ ਰੁਪਈਆ ਮੱਥਾ ਟੇਕਦਾ, ਅਤੇ ਕੂਣੀਆਂ ਭਾਰ ਤੁਰ ਕੇ ਆਇਆ। ਮਹਾਰਾਜ ਕਹਿੰਦੇ ਕਾਹਦਾ ਪੈਸਾ ਭਾਈ ਪ੍ਰੇਮੀਆਂ, ਟੋਕ ਲਿਆ ਹੋਇਆ ਉਹਨੇ। ਕਹਿੰਦਾ ਮਹਾਰਾਜ ਮੈਂ ਪੜ੍ਹਿਆ ਆਪਦੇ ਬਾਰੇ, ਅਤੇ ਅਖਬਾਰ ਵੀ ਕੱਢ ਕੇ ਦਿਖਾਤਾ, ਅਤੇ ਮੈਂ ਬਹੁਤ ਦੁਖੀ ਹਾਂ। ਮੈਂ ਇਨਕਮ ਟੈਕਸ ਆਫਿਸਰ ਸੀਗਾ, ਬਹੁਤ ਦੁਖੀ ਹਾਂ। ਮੇਰਾ ਇਹ ਅਛਰੂ ਰਾਮ ਜਿਹੜਾ ਸੀ ਇੱਥੇ ਜਸਟਿਸ ਵਕੀਲ, ਵੱਡਾ ਜਸਟਿਸ, ਉਹਦਾ ਰਿਲੇਸ਼ਨ ਹੈ ਮੇਰਾ, ਮੈਂ ਉਹਦਾ ਭਤੀਜਾ ਵਗੈਰਾ ਲੱਗਦਾ, ਕੋਈ ਰਿਸ਼ਤੇਦਾਰੀ ਦੱਸੀ। ਉਹ ਤੋਂ ਬਾਅਦ ਮਹਾਂਪੁਰਸ਼ ਕਹਿੰਦੇ ਜਾਂ ਛੋਟੇ ਸੰਤਾਂ ਕੋਲ, ਆਪਣੇ ਰਕਮ ਜਮ੍ਹਾਂ ਕਰਾ ਦੇ, ਜਾਂਦਾ ਹੋਇਆ ਲੈ ਜੀ। ਉੱਥੇ ਚਲੇ ਗਏ ਅਤੇ ਉਹ ਮਾਹੌਲ ਕਰਨ ਲੱਗ ਗਏ, ਕਿਉਂ ਖਾਦ ਭਰ ਰਹੇ ਸੀ ਟਾਲੀਆਂ 'ਚ। ਕਹਿੰਦੇ ਲੈ ਬਈ ਆਹ ਬਾਬੂ ਆ ਰਿਹਾ, ਬਾਬੂ ਇਹ ਟੋਕਰੇ 'ਚ ਖਾਓ। ਕਹਿੰਦੇ ਲੈ ਬਾਬੂ ਟੋਕਰਾ 'ਚ ਖਾ। ਉਹ ਵਿਚਾਰਾ ਕੂਣੀਆਂ ਗੋਡਿਆਂ ਭਾਰ ਚੜਦਾ, ਕਹਿੰਦੇ ਉੱਠ 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 ਕੇ ਜਾ ਚਖਾਉਣ ਲੱਗਿਆ। ਸਾਧ ਸਿੰਘ ਜੀ ਹੈਰਾਨੀ ਹੋ ਗਈ, ਉੱਠ ਕੇ ਖੜਾ ਹੋ ਗਿਆ, ਟੋਕਰਾ ਚਕਾ ਤਾ। ਕਹਿੰਦੇ ਲੈ ਦਵਾਈ ਤੈਨੂੰ ਪਹਿਲਾਂ ਦੇ ਤੀ, ਹੁਣ ਕਮਾ ਪਿੱਛੋ ਦੱਸੀ ਆ ਮਹਾਂਪੁਰਸ਼ਾਂ ਨੇ? ਕਹਿੰਦੇ ਹਾਂ ਜੀ ਦੱਸੀ ਹੈ। ਕਹਿੰਦੇ ਜਾ ਤੈਨੂੰ ਦਵਾਈ ਤਾਂ ਲੱਗ ਗਈ। ਜਦ ਮੈਂ ਗਿਆ ਉੱਥੇ, ਮੇਰੇ ਨਾਲ ਹਰਮਨ ਸਿੰਘ ਦਵਾਈਆ ਸੀ, ਇਕੱਠੇ ਸੀ ਅਸੀਂ, ਬੜੇ ਸਾਲਾਂ ਦੀ ਗੱਲ ਹੈ। ਉਹ ਇੰਗਲਿਸ਼ ਬੋਲੇ ਸਾਨੂੰ ਦੇਖ ਕੇ, ਮੈਂ ਕਿਹਾ ਅੰਗਰੇਜ਼ੀ ਵਾਲਾ ਕੌਣ ਆ ਗਿਆ ਸੰਤਾਂ ਦੇ? ਜਦ ਮੈਂ ਉਹਨੂੰ ਗੱਲ ਕਰੀ, ਉਹਦੇ ਨਾਲ ਪੁੱਛੀ ਸਾਰੀ ਗੱਲ, ਕਹਿੰਦਾ ਮੈਂ ਤਾਂ ਆਸਾਮ ਤੋਂ ਆਇਆ ਸੀ, ਅਤੇ ਹੁਣ ਮੈਂ 3-4 ਸਾਲ ਦਾ ਇੱਥੇ ਹਾਂ, ਤੇ ਮੈਂ ਬਿਲਕੁਲ ਰਾਜ਼ੀ ਹਾਂ। ਮੈਂ ਕਿਹਾ ਸੇਵਾ ਤੂੰ ਕੀ ਕਰਦਾ ਹੁੰਦਾ? ਕਹਿੰਦਾ ਮੈਂ ਡੰਗਰ ਚਾਰਦਾ ਹੁੰਦਾ। ਅਤੇ ਮੇਰਾ ਬੜਾ ਜੀ ਲੱਗਦਾ, ਸਾਰਾ ਦਿਨ ਭਜਨ ਕਰਦਾ। ਮੈਂ ਘਰਦਿਆਂ ਨੂੰ ਕੋਈ ਪਤਾ ਹਤਾ ਹੈ? ਕਹਿੰਦਾ ਨਾ, ਘਰਦਿਆਂ ਨੂੰ ਕੋਈ ਪਤਾ ਨਹੀਂ ਮੈਂ ਕਿੱਥੇ ਹਾਂ ਕਿੱਥੇ ਨਹੀਂ, ਉਹਨਾਂ ਨੂੰ ਤਾਂ ਇਹ ਸਮਝਦੇ ਨੇ ਵੀ ਮਰ ਗਿਆ। ਅਤੇ ਮੇਰਾ ਜਿਹੜਾ ਸਹੁਰਾ ਸੀ, ਉਸਨੇ 2-3 ਲੱਖ ਰੁਪਈਆ ਮੇਰੀ ਵਾਈਫ ਦੇ ਨਾਂ ਲਵਾ ਦਿੱਤਾ, ਅਤੇ ਉਹਦਾ ਵਿਆਜ ਉਹ ਖਾਂਦੇ ਨੇ, ਇਸ ਕਰਕੇ ਉਹ ਵੀ ਤੰਗ ਨਹੀਂ। ਇੱਕ ਵਾਰੀ ਮੈਨੂੰ ਇੱਥੋਂ ਭੇਜਿਆ ਵੀ, ਜਾਂ ਬੱਚਿਆਂ ਨੂੰ ਮਿਲਤਾ, ਕਹਿੰਦਾ ਮੇਰੇ ਹੁਣ ਦਾੜਾ ਐਡਾ ਐਡਾ ਆਇਆ ਹੋਇਆ, 1.5-1.5 ਗਿੱਠ ਦਾ ਦਾੜਾ ਭਰਿਆ ਹੋਇਆ ਬਿਲਕੁਲ, ਚੋਲਾ ਪਾ ਕੇ ਘਰ ਚਲਿਆ ਗਿਆ। ਉੱਥੇ ਜਾ ਕੇ ਉਹਨਾਂ ਨੂੰ ਪੁੱਛਦਾ ਵੀ ਕੀ ਹਾਲ ਹੈ ਰਜਿੰਦਰ ਕੁਮਾਰ ਦਾ? ਉਹ ਕਹਿੰਦੇ ਜੀ ਉਹ ਤਾਂ ਚੜ੍ਹਾਈ ਕਰ ਗਿਆ, ਬੱਚਿਆਂ ਨੂੰ 100-100 ਰੁਪਈਆ ਦਿੱਤਾ। ਕਹਿੰਦਾ ਮੈਨੂੰ ਪਛਾਣਿਆ ਹੀ ਨਹੀਂ ਕਿਸੇ ਨੇ। ਫਿਰ ਮੈਂ ਤੈਨੂੰ ਖਿਆਲ ਨਹੀਂ ਆਉਂਦਾ? ਕਹਿੰਦਾ ਨਾ ਮੈਨੂੰ ਖਿਆਲ ਨਹੀਂ ਆਉਂਦਾ, ਹੁਣ ਨਹੀਂ ਪਤਾ ਕਿੱਥੇ ਆ। ਕਹਿੰਦਾ ਸੀ ਮੈਂ ਇੰਗਲਿਸ਼ ਵਿੱਚ ਮਹਾਰਾਜ ਦਾ ਜੀਵਨ ਲਿਖਾਂਗਾ। ਸੋ ਇਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਬਾਤਾਂ ਵਰਤਣ ਜਾ ਕੇ ਕੇਵਲ ਨਾਮ ਦੀ ਵਰਤੋਂ ਹੁੰਦੀ ਹੈ। ਬਿਮਾਰ ਹੋਵੇ ਤਾਂ ਵੀ ਕੰਮ ਕਰਨਾ, ਤਾਂ ਵੀ ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਨੇ। ਕੋਟ ਕੋ ਮਿੱਤਰ ਸੱਤਰ ਜਾ ਕੇ ਏਕ ਸਮਾਨ, ਦੋਸਤ ਵੀ ਅਤੇ ਦੁਸ਼ਮਣ ਵੀ ਇੱਕੋ ਸਮਾਨ ਹੁੰਦੇ, ਵੱਖ ਵੱਖ ਨਹੀਂ ਹੋਇਆ ਕਰਦੇ। ਕਿਉਂਕਿ ਜਿਹੜੇ ਸੰਤਾਂ ਨੂੰ ਮਿਲ ਜਾਂਦੇ ਨੇ ਉਹਨਾਂ ਦੀ ਨਿਗਾਹ 'ਚ ਨਹੀਂ ਰਹਿੰਦੇ, ਐਸਾ ਫਰਮਾਨ ਹੈ। ਨਾ ਕਿਸੇ ਬਗਾਨਾ ਜੀ ਨਾ ਕੋਈ ਸੰਗਤ ਮੋਏ ਭਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਮਨ। ਜਿਹੜੇ ਸੰਤਾਂ ਦੀ ਸੰਗਤ ਕਰਦੇ ਆ ਉਹਨਾਂ ਦੇ ਮਨਾਂ 'ਚੋਂ ਬੈਰੀ ਅਤੇ ਬਗਾਨਾ ਵਿਸਰ ਜਾਂਦਾ। ਮਹਾਤਮਾ ਨੂੰ ਤਾਂ ਹੁੰਦਾ ਹੀ ਨਹੀਂ, ਉਹਨਾਂ ਨੂੰ ਤਾਂ ਸਭ ਪਰਮੇਸ਼ਰ ਹੀ ਨਜ਼ਰ ਆਉਂਦਾ।